ਹਿਰਦੇ ਉਹਦੇ ਭਰੋਸਾ ਤੁਰ ਕੇ ਜੋਤੀ ਚੱਲ ਜ਼ਰੂਰ ਤੇਰੀ ਕਲਿਆਣ ਹੋ ਜਾਵੇ ਜੀ ਨਿਸ਼ਚਾ ਕਰ
ਦਇਆ ਮਾਇਆ ਸਰਬਤਰ ਰਮਣ
ਉਹ ਜੀਆਂ ਤੇ ਦਇਆ ਕਰਨ ਵਾਲਾ ਮਾਇਆ ਸਰੂਪ ਹੈ ਸਰਬਤਰ ਰਮਣ ਸਾਰੇ ਰਮਣ ਵਿਚ ਰਿਹਾ ਹੈ ਤੇ ਰਮਣ ਉਚਾਰਨ ਯੋਗ ਹੈ
ਪਰਮਹੰਸ ਹੈ
ਇਹ ਭਾਏ ਪਰਮਹੰਸਾਂ ਦੀ ਮਰਯਾਦਾ ਹੈ ਜਿਹੜੇ ਪਰਮੇਸ਼ਰ ਨੂੰ ਸਾਰੇ ਥਾਂ ਚ ਜਾਣਦੇ ਹਨ
ਦਰਸ਼ਨ ਸ਼ਰਮਨ ਹਰ ਜਸ
ਮਹਾਰਾਜ ਕਹਿੰਦੇ ਭਾਈ ਦਾ ਹਰਿ ਜਸ ਨੂੰ ਸ਼ਰਮ ਕਰਦਾ ਸੁਣਦਾ ਹੈ ਤੇ ਰਸਨ ਰਸਨ ਨਾਮ ਔਚਾਰ ਜਿਹੜਾ ਰਸਨਾ ਦੇ ਨਾਲ ਨਾਮ ਨੂੰ ਜਪਦਾ ਉਚਾਰਦਾ ਹੈ ਤੇ ਕੰਨਾਂ ਦੁਆਰਾ ਹਰਿ ਜਸ ਨੂੰ ਸੁਣਦਾ ਕਹਿੰਦੇ ਦੇਖ ਦਰਸ਼ਨ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦਰਸ਼ਨ ਦੇਣ ਦਾ ਸਾਖਿਆਤ
ਅੰਗ ਸੰਗ ਭਗਵਾਨ ਪਰਸਨ
ਉਹ ਪਰਮੇਸ਼ਰ ਕੈਸਾ ਕਹਿੰਦੇ ਅੰਗ ਸੰਗ ਉਹ ਅੰਗ ਸੰਗ ਹੈ ਨੇੜੇ ਤੋਂ ਨੇੜੇ ਭਗਵਾਨ ਭਗਵੰਤ ਰੂਪ ਤੇ ਪਰਸਨ ਮਿਲ ਪੈਂਦਾ ਹੈ ਅੰਗ ਨਾਂ ਨਾ ਪੱਖ ਦਾ ਉਹ ਸੰਗ ਸਾਥ ਹੋ ਕਰਕੇ ਪੱਖ ਕਰਦਾ ਭਗਵੰਤ ਪਰਮੇਸ਼ਰ ਤੇ ਪਰਸਨ ਗੁਰੂ ਕੇ ਪਿਆਰੋ ਪਰਸਨ ਦਾ ਨਾਲ ਲਾ ਲੈਂਦਾ ਆਪਣੇ ਪਿਆਰ ਨੂੰ ਭੇਜਣੇ ਤੇ ਰੂਪੀ ਕੰਠ ਨਾਲ
ਨਾਨਕ ਪਦਕ ਉਧਾਰ
ਉਹ ਪ੍ਰਭੂ ਕੈਸਾ ਕਹਿੰਦੇ ਪਾਤਰ ਪਾਪੀਆਂ ਦਾ ਆਧਾਰ ਪਾਰ ਉਤਾਰਾ ਕਰਨ ਵਾਲਾ ਹੈ ਉਹ ਐਸਾ ਪਰਮੇਸ਼ਰ ਵਾਹਿਗੁਰੂ ਹੈ ਤੇ ਗੁਰੂ ਕੇ ਪਿਆਰ ਇਹ 57 ਸ਼ਬਦ ਪੂਰੇ ਹੋਏ ਹਨ ਇਹਨਾਂ ਅੰਗਾਂ ਨੂੰ ਐਵੇਂ ਨਹੀਂ ਸਮਝਣਾ ਜਿਹੜਾ ਪਹਿਲਾ 8 ਹੈ ਇਹ ਅਸ਼ਟਪਦੀ 8 ਪੌੜੀਆਂ ਵਾਲੀ ਪੂਰੀ ਹੋਈ ਹੈ ਤੇ ਪਹਿਲਾ ਜਿਹੜਾ 1 ਹੈ ਇਸ ਚੀਜ਼ ਦਾ ਜਮਾਤ ਹੈ ਕਿ ਇੱਥੇ ਅਸ਼ਟਪਦੀ ਸੰਪੂਰਨ ਹੋਈ ਜਿਹੜਾ ਦੂਆ ਲੱਗਾ ਹੋਇਆ ਹੈ ਇੱਥੇ 2 ਅਸ਼ਟਪਦੀਆਂ 5ਵੇਂ ਪਾਤਸ਼ਾਹ ਪੂਰੀਆਂ ਹੋਈਆਂ ਹਨ ਅੱਗੋਂ ਦੁਬਾਰਾ ਅਸ਼ਟਪਦੀਆਂ ਦੀ ਗਿਣਤੀ ਵੱਖਰੀ ਤੇ ਪਿਛਲੇ ਸ਼ਬਦਾਂ ਦੀ ਗਿਣਤੀ ਵੱਖਰੀ ਹੈ 5 ਅਸ਼ਟਪਦੀਆਂ ਪਹਿਲੇ ਸਰੂਪ ਦੀਆਂ ਤੇ ਪਾ ਦਾ ਤਾਂ ਲਾਇਆ ਦੂਜਾ ਇੱਕ ਜਿਹੜਾ ਉਹ ਤੀਜੇ ਪਾਤਸ਼ਾਹ ਇੱਕ ਅਸ਼ਟਪਦੀ ਹੈ ਜਿਹੜਾ ਤੀਜਾ ਇੱਕ ਹੈ 5 ਤੇ 1 ਦੇ ਮਗਰੋਂ ਤੀਜਾ ਅੰਗ ਜਿਹੜਾ ਹੈ ਇੱਕ ਚੌਥੇ ਪਾਤਸ਼ਾਹ ਇੱਕ ਅਸ਼ਟਪਦੀ ਹੈ ਤੇ ਦੂਜਾ ਸੰਪੂਰਨਤਾ ਕਰਦੇ ਦੂਜਾ ਫਿਰ ਲਾ ਕੇ ਦੱਸਿਆ ਕਿ 5ਵੇਂ ਪਾਤਸ਼ਾਹ ਦੀਆਂ 2 ਅਸ਼ਟਪਦੀਆਂ ਹਨ ਤੇ ਅਸ਼ਟਪਦੀਆਂ ਦੀ ਗਿਣਤੀ ਹੈ ਤੇ 57 ਇਹ ਪਿੱਛੇ ਸ਼ਬਦ ਆਏ ਹਨ ਅਸ਼ਟਪਦੀਆਂ ਤੋਂ ਬਿਨਾਂ 2 ਪਹਿਲੇ ਸਰੂਪ ਦੇ ਤੇ 7 ਗੁਰੂ ਦੇ ਪਿਆਰੇ ਤੀਜੇ ਸਰੂਪ ਦੇ ਤੇ 16 ਚੌਥੇ ਸਰੂਪ ਦੇ ਤੇ 32 5ਵੇਂ ਸਰੂਪ ਦੇ 7 ਤੇ 2 9 ਤੇ ਇਸੇ ਤਰ੍ਹਾਂ 16 ਤੇ 32 48 ਤੇ 9 57 ਹੋ ਗਏ ਤੇ ਤਾਂ 57 ਅੱਗ ਲਾਇਆ ਇਹਨਾਂ ਨੂੰ ਐਵੇਂ ਨਹੀਂ ਸਮਝਣਾ ਪਹਿਲੀ ਗਿਣਤੀ ਦੱਸੀ ਹੈ 3 ਅੰਗਾਂ ਦੇ ਅਸ਼ਟਪਦੀਆਂ ਦੀ ਤੇ 57 ਲਾ ਕਰਕੇ ਗਿਣਤੀ ਦੱਸੀ ਹੈ ਸਾਰੇ ਸ਼ਬਦਾਂ ਦੀ ਇਦੋਂ ਪਹਿਲਾਂ 57 ਸ਼ਬਦ ਤੇ 5 ਤੇ 6 7 ਤੇ 9 9 ਅਸ਼ਟਪਦੀਆਂ ਤੇ 57 ਸ਼ਬਦ ਇਹ ਸੰਪੂਰਨ ਹੋਇਆ ਨੇ ਇੱਥੇ
ਦਰਸ਼ਨ ਕ੍ਰਮਨ ਹਰ ਜਸ ਰਸਨ ਨਾਮ ਉਚਾਰ
ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤ ਉਦਾਰ
ਮਹੱਲਾ 5 ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਇਆ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹੁ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀਅਕੈ ਸੰਗੀ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾ ਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਕਦ ਜੀਵ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਇਆ ਬਾਹਰ ਨਾ ਜੋਨੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨ ਹੀ ਗਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਮ ਅੰਬਲੇ ਅੰਬ ਦਿਸ਼ਾ ਦਿਸ਼ਰਾ ਤੂੰ ਚੱਲ ਗੁਰ ਚਾਲੀ ਸਤਿਗੁਰ ਦਾ ਕਰੇ ਸੁਖਦਾਤਾ ਹਮ ਲਾਵਾ ਆਪਣ ਪਾਲੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਨਿਮਰਤਾ ਦੇ ਹੁਦੇ ਸ਼ਾਂਤੀ ਦੇ ਪੁੰਜ ਧਰਤੀ ਨੂੰ ਤੀਰਜ ਬਖਸ਼ਨਹਾਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਗੁਰੂ ਰੂਪ ਖਾਲਸਾ ਸਾਹਿਬ ਸੰਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਵਿੱਚ ਬੈਠ ਕੇ ਜੋ ਪਰਸੋ ਤੋਂ ਸਤਿਖੰਡ ਵਾਸੀ 108 ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਮਨਾਉਂਦਿਆਂ ਹੋਇਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਨੇਹ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਪ੍ਰਾਰੰਭ ਹੋਇਆ ਸੀ ਸੋ ਭੋਗ ਸਰਵਣ ਕੀਤਾ ਹੈ। ਉਪਰੰਤ ਸਿੰਘ ਸਾਹਿਬ ਸਤਿਕਾਰ ਦੇ ਗਿਆਨੀ ਦਲੀਪ ਸਿੰਘ ਸਾਹਿਬ ਜੀ ਜੋ ਸਤਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਵਰਸ ਆਏ ਹੋਏ ਹਨ ਜੋ ਮੰਜੀ ਸਾਹਿਬ ਕਾਫੀ ਸਮੇਂ ਤੋਂ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਆਏ ਹੋਏ ਹੁਕਮਨਾਮੇ ਦੀ ਪਵਿੱਤਰ ਵਿਆਖਿਆ ਕਰਕੇ ਕਥਾ ਸੁਣਾ ਕਰਕੇ ਸੰਗਤਾਂ ਨੂੰ ਕਰਤਾਰਥ ਕਰ ਰਹੇ ਹਨ ਗੁਰੂ ਕੀ ਬਾਣੀ ਦੁਆਰਾ। ਐਸੇ ਗੁਰਮੁਖਾਂ ਮਹਾਂਪੁਰਖਾਂ ਦੀ ਰਚਨਾ ਤੋਂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ੍ਰੀ ਮੁਖ ਵਾਕ ਦੇ ਕਥਾ ਵਿਸਥਾਰ ਪੂਰਵਕ ਉਦਾਹਰਨਾਂ ਦੇ ਸਮੇਤ ਸਰਵਣ ਕੀਤੀ ਹੈ। ਸੋ ਸਤਖੰਡ ਵਾਸੀ ਮਹਾਂਪੁਰਖਾਂ ਦਾ ਜੀਵਨ ਗੁਰਮੁਖਾਂ ਦੀ ਰਚਨਾ ਤੋਂ ਸਰਵਣ ਕਰਕੇ ਨਿਹਾਲ ਹੋਏ ਹੈ। ਸੋ ਸੰਸਾਰ ਦੇ ਵਿੱਚ ਜੋ ਵੀ ਜੀਵ ਪੈਦਾ ਹੋਇਆ ਹੈ ਇੱਕ ਵਾਰੀ ਸਰੀਰ ਕਰਕੇ ਹਰ ਇੱਕ ਨੇ ਸੰਸਾਰ ਵਿੱਚੋਂ ਕੂਚ ਕਰਨਾ ਹੈ ਪਰ ਪਰਮੇਸ਼ਵਰ ਦੇ ਪਿਆਰਿਆਂ ਦਾ ਸੰਸਾਰ ਵਿੱਚੋਂ ਚੱਲਣਾ ਪ੍ਰਲੋਕ ਨੂੰ ਪਿਆਨਾ ਕਰਨਾ ਇਸਦਾ ਰਸਤਾ ਅੱਡਰਾ ਹੈ ਵੱਖਰਾ ਹੈ। ਸੰਸਾਰ ਦੇ ਜੀਵਾਂ ਦੇ ਮਰਿਆਂ ਤੋਂ ਕਈ ਲੋਕ ਖੁਸ਼ ਵੀ ਹੁੰਦੇ ਹਨ ਅਤੇ ਕਈ ਪਿਆਰੇ ਜਿਹੜੇ ਉਹਨਾਂ ਦੇ ਹੁੰਦੇ ਉਹ ਵਿਜੋਗ ਮੰਨਦੇ ਹਨ ਪਰ ਜੋ ਪਰਮੇਸ਼ਵਰ ਦੇ ਪਿਆਰੇ ਹੋਣ ਉਹਨਾਂ ਦੇ ਵਿਛੋੜਾ ਪੈਣ ਕਰਕੇ ਹਰ ਇੱਕ ਪ੍ਰਾਣੀ ਮਾਤਰ ਦੇ ਮਨ ਵਿੱਚ ਵੈਰਾਗ ਪ੍ਰਵੇਸ਼ ਹੁੰਦਾ ਹੈ ਅਤੇ ਐਸੇ ਸੁੰਦਰ ਸਰੂਪ ਸੁੰਦਰ ਸਿੱਖਿਆ ਪਵਿੱਤਰ ਉਪਦੇਸ਼ ਨੂੰ ਸੁਣ ਕਰਕੇ ਹਰ ਇੱਕ ਦੇ ਮਨ ਵਿੱਚ ਖਿਆਲ ਹੁੰਦਾ ਹੈ ਕਿ ਮਨ ਜੇ ਐਸੇ ਪਰਮੇਸ਼ਵਰ ਦੇ ਲਾਡਲੇ ਸਪੁੱਤਰ ਪੂਰਨ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰਕੇ ਸਰੀਰ ਕਰਕੇ ਦੁਨੀਆਂ 'ਚ ਉਹ ਵੀ ਇਸਤ ਨਹੀਂ ਤਾਂ ਤੂੰ ਕਿਸ ਗੱਲ ਦਾ ਮਾਣ ਤੇ ਅਭਿਮਾਨ ਕਰਦਾ ਹੈ ਹੰਕਾਰ ਕਰਦਾ ਹੈ ਕਿ ਮੈਂ ਦੁਨੀਆਂ 'ਚ ਇਸਤ ਰਹਾਂਗਾ ਬੁੱਢਾ ਹੋ ਕੇ ਬਾਣੀ ਪੜ੍ਹਾਂਗਾ ਸਿਮਰਨ ਭਜਨ ਕਰਾਂਗਾ ਅੰਮ੍ਰਿਤ ਛਕ ਲਵਾਂਗਾ। ਜੇ ਤੈਨੂੰ ਐਸੇ ਸੂਰਬੀਰ ਜੋਧਿਆਂ ਦੇ ਜੀਵਨ ਤੋਂ ਸਿੱਖਿਆ ਨਹੀਂ ਮਿਲ ਸਕਦੀ ਤਾਂ ਕਦੋਂ ਸਿੱਖਿਆ ਧਾਰਨ ਕਰੇਗਾ। ਇਹ ਪਿਆਰਿਆਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕਰਕੇ ਹਰ ਇੱਕ ਪ੍ਰਾਣੀ ਮਾਤਰ ਦੇ ਮਨ ਵਿੱਚ ਪਰਮੇਸ਼ਰ ਨਾਲ ਪਿਆਰ ਪ੍ਰਗਟ ਹੁੰਦਾ ਹੈ। ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਗਰੀਬ ਨਵਾਜ ਜੀ ਜੇ ਦੁਨੀਆਂ ਦੇ ਵਿੱਚ ਇਸ ਕਿਸੇ ਨੇ ਰਹਿਣਾ ਹੀ ਨਹੀਂ ਤਾਂ ਰਹਿਤ ਰੱਖਣ ਦਾ ਬਾਣੀ ਪੜ੍ਹਨ ਦਾ ਫਲ ਕੀ ਹੋਇਆ? ਪਰਮੇਸ਼ਰ ਦੇ ਪਿਆਰੇ ਸਰੀਰ ਕਰਕੇ ਚਲੇ ਗਏ ਆਮ ਜੀਵ ਵੀ ਦੁਨੀਆਂ ਵਿੱਚੋਂ ਕੂਚ ਕਰ ਗਏ ਫਰਕ ਤਾਂ ਕੋਈ ਨਾ ਨਾ ਹੋਇਆ। ਸਤਿਗੁਰੂ ਗਰੀਬ ਨਵਾਜ ਜੀ ਫਰਮਾਉਂਦੇ ਨਹੀਂ ਪਾਏ ਸਦਾ ਲਈ ਜਾਂ ਤਾਂ ਪਰਮੇਸ਼ਰ ਜਿੰਦਾ ਹੈ ਤੇ ਜਾਂ ਪਰਮੇਸ਼ਰ ਦੇ ਪਿਆਰੇ ਇਸ ਤਰ੍ਹਾਂ ਅਡੋਲ ਜਿਉਂਦਿਆਂ ਦੇ ਕਰਨ ਬਾਕੀ ਸਾਰਾ ਸੰਸਾਰ ਮੁਰਦਾ ਹੈ ਭਾਵੇਂ ਸਰੀਰ ਕਰਕੇ ਤੁਰੇ ਫਿਰਦੇ ਪ੍ਰਤੀਤ ਹੁੰਦੇ ਹਨ। ਸੱਚੇ ਪਾਤਸ਼ਾਹ ਇੱਕ ਪਾਸੇ ਕਹਿੰਦੇ ਹੋ ਕਿ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਸਾਰਾ ਸੰਸਾਰ ਇਹ ਨਦੀ ਸੰਸਾਰ ਰੂਪੀ ਨਦੀ ਜੀਵਾਂ ਰੂਪੀ ਪਾਣੀ ਨਾਲ ਭਰ ਕੇ ਚੱਲ ਰਹੀ ਹੈ। ਦੂਜੇ ਪਾਸੇ ਇਸ ਵਿੱਚ ਕਹਿ ਰਹੇ ਹੋ ਨਿਰਣਾ ਕਰਕੇ ਦੱਸੋ ਤਾਂ ਗੁਰੂ ਗਰੀਬ ਨਵਾਜ ਜੀ ਕਹਿੰਦੇ ਹਨ ਫਿਰ ਪਾਰ ਬ੍ਰਹਮ ਪਰਮੇਸ਼ਵਰ ਸੇਵਕ ਫਿਰ ਹੋਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪੁਰਖ ਹੈ ਸਭ ਮੈਂ ਰਹਿ ਸਮਾਏ। ਉਹ ਪਰਮੇਸ਼ਵਰ ਜੰਮਣ ਮਰਨ ਵਿੱਚ ਆਉਣ ਜਾਣ ਚੁਰਾਸੀ ਦੇ ਗੇੜੇ ਵਿੱਚ ਨਹੀਂ ਹੈ ਤੇ ਜਿਹੜੇ ਪਰਮੇਸ਼ਵਰ ਨੂੰ ਜਪ ਲੈਂਦੇ ਹਨ ਉਹ ਉਸਦਾ ਰੂਪ ਹੋ ਜਾਂਦੇ ਹਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਸੂਰਜ ਦੀਆਂ ਕਿਰਨਾਂ ਅਡਰੀਆਂ ਪ੍ਰਤੀਕ ਹੁੰਦੀਆਂ ਹਨ ਤੇ ਸੂਰਜ ਦਾ ਪ੍ਰਕਾਸ਼ ਵੱਖਰਾ ਪ੍ਰਤੀਕ ਹੁੰਦਾ ਹੈ ਪਰ ਸੂਰਜ ਦੇ ਅਸਤ ਹੋਣ ਤੋਂ ਕਿਰਨਾਂ ਉਸ ਵਿੱਚ ਹੀ ਅਤੇਲ ਹੋ ਜਾਂਦੀਆਂ ਹਨ। ਜਲ ਦੇ ਵਿੱਚੋਂ ਹਵਾ ਵਗਣ ਦੇ ਕਾਰਨ ਹਵਾ ਦੀ ਉਪਾਧੀ ਹੋਣ ਦੇ ਕਾਰਨ ਤਰੰਗ ਉੱਠਦੇ ਹਨ ਪਰ ਜਦੋਂ ਹਵਾ ਦੀ ਉਪਾਧੀ ਮਿਟ ਜਾਵੇ ਹਵਾ ਬੰਦ ਹੋ ਜਾਵੇ ਤਾਂ ਲਹਿਰ ਜਿਹੜੀ ਹੈ ਉਹ ਪਾਣੀ ਸਮੁੰਦਰ ਦੇ ਦਿੰਦੀ ਹੈ। ਇਸੇ ਤਰ੍ਹਾਂ ਮਾਇਆ ਰੂਪੀ ਪਾਉਣ ਦੇ ਈਸ਼ਰ ਦੇ ਇੱਛਾ ਰੂਪ ਪਾਉਣ ਦੇ ਵਗਣੇ ਕਰਕੇ ਇਹ ਮਾਇਆ ਦੀ ਉਪਾਧੀ ਹੋਣ ਦੇ ਕਾਰਨ ਜੀਵਾਂ ਰੂਪੇ ਬਦਬੁਦੇ ਪ੍ਰਤੀਤ ਹੁੰਦੇ ਹਨ। ਬਰਮਾ ਵਿਸ਼ਨੂੰ ਮਹੇਸ਼ ਰੂਪੇ ਲਹਿਰਾਂ ਪ੍ਰਤੀਤ ਹੋ ਰਹੀਆਂ। ਜਦੋਂ ਪਰਮੇਸ਼ਰ ਦੇ ਇੱਛਾ ਰੂਪ ਪਾਉਣ ਰੁਕ ਜਾਵੇ ਉਹ ਆਪਣੇ ਆਪ ਸੰਕੋਚ ਲਵੇ ਤਾਂ ਉਸ ਵੇਲੇ ਸਾਰੀ ਸ੍ਰਿਸ਼ਟੀ ਜਦ ਆਕਰਸ਼ਤੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਸਾਰੀ ਸ੍ਰਿਸ਼ਟੀ ਉਸ ਵੇਲੇ ਲੈ ਹੋ ਜਾਂਦੀ ਹੈ। ਸੋ ਪਰਮੇਸ਼ਰ ਦੇ ਪਿਆਰੇ ਉਸਦਾ ਜਾਪ ਕਰਨੇ ਕਰਕੇ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਜਿਹਾ ਹਰ ਹਰ ਜਨ ਦੋਈ ਏਕ ਹੈ ਬਿਧ ਵਿਚਾਰ ਕਛਨਾ ਹੈ ਜਲ ਤੇ ਉਪਜ ਕਰਾਂਗੀਆਂ ਜਲ ਹੀ ਦਿਖਾ ਸਮਾਹੇ ਉਹ ਐਸੇ ਆਨੰਦ ਚ ਲੀਨ ਰਹਿੰਦੇ ਹਨ ਵਿਹਾਰ ਕਰਦੇ ਖਾਂਦੇ ਪੀਂਦੇ ਭੋਗਦੇ ਪਹਿਨਦੇ ਗੱਲਾਂ ਬਾਤਾਂ ਵਿਹਾਰ ਕਰਦੇ ਆਮ ਲੋਕਾਂ ਦੀ ਤਰ੍ਹਾਂ ਪ੍ਰਤੀਕ ਹੁੰਦੇ ਹਨ ਪਰ ਮਨ ਕਰਕੇ ਪਰਮੇਸ਼ਰ ਦੇ ਪਿਆਰਿਆਂ ਦਾ ਰਹਿਣਾ ਸੰਸਾਰ ਨਾਲੋਂ ਵੱਖਰਾ ਹੈ ਭਗਤਾਂ ਤਾਂ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲਾ ਨਾ ਭੁੱਲਾ ਕਿਸੇ ਦਾ ਭੁਲਾਇਆ ਭਗਤ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਭਗਤੀ ਪ੍ਰੇਮਾ ਭਗਤੀ ਕਰਨ ਵਾਲੇ ਸੋ ਜਿਨ੍ਹਾਂ ਨੇ ਭੈ ਨੂੰ ਗਤ ਨਾਸ਼ ਕਰ ਦਿੱਤਾ ਹੈ ਭੈ ਦੇ ਸਹਿਤ ਗਤ ਕਲਿਆਣ ਨੂੰ ਪ੍ਰਾਪਤ ਕਰਨ ਵਾਲੇ ਹਨ ਭੈ ਦੇ ਸਹਿਤ ਹੋ ਕਰਕੇ ਉੱਜਲ ਭੈ ਦੇ ਸਹਿਤ ਹੋ ਕਰਕੇ ਜਿਹੜੇ ਗਤ ਮਰਯਾਦਾ ਦੇ ਅਨੁਸਾਰ ਚੱਲਣ ਵਾਲੇ ਹਨ ਜਿਹੜੇ ਐਸੇ ਭਗਤ ਹਨ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਵਿੱਚ ਤੇ ਉਹ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰਿਆਂ ਜਿਹਨਾਂ ਮਹਾਂਪੁਰਖਾਂ ਦਾ ਆਪਾਂ ਯਾਦ ਮਨਾ ਰਹੇ ਹਾਂ ਸਤਿਖੰਡ ਵਾਸਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਇਹਨਾਂ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕਰਕੇ ਧਾਰਮਿਕ ਯੁੱਧ ਵਿੱਚ ਧਾਰਮਿਕ ਯੁੱਧ ਕਿਹੜਾ ਹੈ ਰਜਨ ਸਬਾਈ ਜੰਗਾ ਪ੍ਰਤੱਖ ਵੀ ਜੰਗ ਕੀਤਾ ਜੇ ਕਿਤੇ ਲੋੜ ਪਈ ਤੇ ਗੁਰੂ ਦੇ ਪਿਆਰੇ ਅੰਤਰੀਵ ਦੀ ਜੰਗ ਪੰਜਾਂ ਅਵਤਾਰਾਂ ਦੇ ਨਾਲ ਜਾਂ ਰੋਕੇ ਖੜਗ ਲੈ ਕਰਕੇ ਇਹਨਾਂ ਨੂੰ ਕੁਤਰਾ ਕੁਤਰਾ ਕੀਤਾ ਹੈ ਕਿਸੇ ਵੱਡੇ ਤੋਂ ਵੱਡੇ ਬਲੀ ਨੂੰ ਆਪਣੇ ਉੱਪਰ ਮਹਾਂਪੁਰਖਾਂ ਨੇ ਗੁਰੂ ਦੇ ਪਿਆਰੇ ਕਦੇ ਕਾਬਜ਼ ਨਹੀਂ ਹੋਣ ਦਿੱਤਾ ਜੋ ਵੀ ਕੋਈ ਵਿਕਾਰ ਦਾ ਫੁਰਨਾ ਲੈ ਕੇ ਆਉਂਦਾ ਹੈ ਉਸ ਨੂੰ ਧੁਰਤੀ ਬਾਣੀ ਦੇ ਰੂਪ ਦੁਆਰਾ ਉਪਦੇਸ਼ ਦੁਆਰਾ ਸ਼ਾਂਤੀ ਬਖਸ਼ਦੇ ਰਹੇ ਹਨ ਜੇ ਕਦੇ ਕਿਸੇ ਨੇ ਕੋਈ ਕੋਝਾ ਜਤਨ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਚੰਗੀ ਤਰ੍ਹਾਂ ਜੋੜੇ ਦੇ ਨਾਲ ਚਾਹਤਾ ਸਤਾਰ ਕਰਕੇ ਵੀ ਉਸ ਨੂੰ ਸ਼ਾਂਤੀ ਦਿੱਤੀ ਹੈ ਐਸੇ ਜੀਵਨ ਜ਼ਿੰਦਗੀ ਵਿੱਚ ਮਹਾਂਪੁਰਖਾਂ ਦੇ ਕੌਤਕੀ ਹੋਏ ਹਨ ਸਤਾਰ ਜੋਰ ਬਾਬਾ ਰੂੜ ਸਿੰਘ ਸਾਹਿਬ ਜੀ ਤੇ ਸਤਾਰ ਜੋਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੀ ਮਾਤਾ ਜੋ ਹਨ ਆਨੰਦ ਕੌਰ ਸਾਹਿਬ ਜੀ ਜੋ ਉਹਨਾਂ ਦੇ ਸੁੱਖ ਨੂੰ ਭਾਗ ਲਾਉਂਦਿਆਂ ਹੋਇਆ ਅਖਾੜਾ ਨਗਰ ਜਗਰਾਉ ਤਹਿਸੀਲ ਜ਼ਿਲ੍ਹਾ ਲੁਧਿਆਣਾ ਦੇ ਅੰਦਰ ਮਹਾਂਪੁਰਖਾਂ ਦਾ ਜਨਮ ਹੋਇਆ ਹੈ 1969 ਬਿਕਰਮੀ 1902 ਈਸਵੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਘ ਦੀ ਪੁੰਨਿਆ ਤੇ ਫੱਗਣ ਦੇ ਸੰਗਰਾਂਦ ਦਾ ਦਿਹਾੜਾ ਸੀ ਤੇ ਉਸ ਦਿਨ ਮਹਾਂਪੁਰਖਾਂ ਨੇ ਉਸ ਅਖਾੜੇ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਇਹ ਜਨਮ ਲੈਣ ਦਾ ਕਾਰਨ ਕੁਝ ਪਹਿਲਾਂ ਬਣਿਆ ਹੋਇਆ ਸੀ ਜਦੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਜੰਗ ਕਰਦੇ ਹੋਏ ਇਸ ਅਨੰਦਪੁਰ ਸਾਹਿਬ ਦੀ ਸੁੱਖ ਸ਼ਾਂਤੀ ਨੂੰ ਛੱਡ ਕਰਕੇ ਧਰਮ ਦੀ ਰੱਖਿਆ ਕਰਨ ਵਾਸਤੇ ਜੰਗਾਂ ਦੇ ਵਿੱਚ ਵੀ ਜੂਝਦੇ ਹੋਏ ਮਾਛੂਵਾੜੇ ਦੇ ਜੰਗਲਾਂ 'ਚ ਪਿੰਡ ਦਾ ਸਰਾਣਾ ਲਾ ਕਰਕੇ ਉਸ ਪਿਆਰੇ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਕੁਦਮਨ ਰੋਗ ਰਜਾਈਆਂ ਦਾ ਉਦਨ ਨਾਗ ਨਿਵਾਸਾਂ ਦੇ ਰਹਿਣਾ ਸੂਲ ਫਰਾਹੀ ਖੰਗਰ ਪਿਆਲਾ ਬਿੰਨ ਕਿਸਾਨਾਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਫ਼ਰ ਚੰਗਾ ਭੱਟ ਫੇਰਿਆਂ ਦਾ ਰਹਿਣਾ ਇਹ ਢੋਲੇ ਦੇ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਹੋਇਆ ਰਸਤਾ ਤੈਅ ਕਰਦੇ ਚੀਰਦੇ ਹੋਏ ਜਦੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਖਾੜਾ ਨਗਰ ਵਿੱਚ ਪਹੁੰਚੇ ਹਨ ਸਤਿਕਾਰਯੋਗ ਮਾਤਾ ਦੇਵੀ ਜੀ ਜਿਹੇ ਦਾ ਨਾਮ ਸੀ ਸਤਵੇਂ ਥਾਂ ਸਨ ਮਹਾਂਪੁਰਖਾਂ ਦੇ ਵੱਡੇ ਬਜ਼ੁਰਗ ਉਸਨੇ ਕਲਗੀ ਕਰ ਪਿਤਾ ਜੀ ਆਪਣੇ ਹੱਥੀਂ ਦੁੱਧ ਦਾ ਕਟੋਰਾ ਛੰਨਾ ਭਰ ਕੇ ਪਿਆਇਆ ਕਲਗੀ ਕਰ ਸੱਚੇ ਪਾਤਸ਼ਾਹ ਜੀ ਪ੍ਰਸੰਨਤਾ ਲਈ ਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕੀਤੀ ਮਾਤਾ ਜੀ ਨੂੰ ਪੁੱਛਦੇ ਹਨ ਦੱਸੋ ਮਾਤਾ ਜੀ ਕੀ ਚਾਹੁੰਦੇ ਹਾਂ ਉਸ ਸਤਿਗੁਰੂ ਗਰੀਬ ਨਿਵਾਸ ਚੋਜੀ ਪ੍ਰੀਤਮੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੀ ਇਸ ਕੋਲ ਵੰਸ਼ ਦੇ ਵਿੱਚ ਇੱਕ ਬ੍ਰਹਮ ਗਿਆਨੀ ਦੀ ਦਾਤ ਬਖਸ਼ਿਸ਼ ਕਰੋ ਸੋ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਚਨ ਕੀਤੇ ਬਖਸ਼ਿਸ਼ ਕੀਤੀ ਕਿ ਸਮਾਂ ਆਵੇਗਾ ਐਸਾ ਸੂਰ ਵੀਰ ਜੋੜਾ ਹੋਵੇਗਾ ਜਿਸ ਵਰਗਾ ਕੋਈ ਹੋਰ ਦੁਨੀਆਂ 'ਚ ਪ੍ਰਤੀਕ ਨਹੀਂ ਹੋਵੇਗਾ ਸੋ ਉਹ ਕਲਗੀ ਕਰ ਸੱਚੇ ਪਾਤਸ਼ਾਹ ਦੇ ਬਚਨ ਤੇ ਮਾਤਾ ਸੇਵੀ ਜੀ ਦੀ ਸੇਵਾ ਨੂੰ ਫਲ ਲੱਗਾ ਸੋ ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾ ਦਾ ਸਦਕਾ ਜੋ ਗੁਰੂ ਪਿਆਰੇ ਭਾਈ ਮਹਿਤਾਬ ਸਿੰਘ ਜੀ ਹੋਏ ਹਨ ਉਹਨਾਂ ਦੇ ਅੱਗੇ ਪੁੱਤਰ ਹੋਏ ਸੋ ਸਤਿਗੁਰੂ ਆਕਲ ਜੀ ਦੇ ਅੱਗੇ ਭਾਈ ਹੋਏ ਭਾਈ ਨਥੂਆ ਸਿੰਘ ਜੀ ਉਹਨਾਂ ਦੇ ਅੱਗੇ ਹੋਏ ਭਾਈ ਮਾਨਾ ਤੇ ਮਾਨਾ ਸਿੰਘ ਜੀ ਦੇ ਅੱਗੇ ਦੋ ਪੁੱਤਰ ਹੋਏ ਭਾਈ ਕਾਹਨ ਸਿੰਘ ਤੇ ਭਾਈ ਰੂੜ ਸਿੰਘ ਜੀ ਭਾਈ ਕਾਹਨ ਸਿੰਘ ਜੀ ਬੜੇ ਵਿਦਵਾਨ ਚੋਟੀ ਦੇ ਸਨ ਤੇ ਕੀਰਤਨ ਦੇ ਧਨੀ ਸਨ ਸਤਿਗੁਰੂ ਦੀ ਅਪਾਰ ਜਿਨ੍ਹਾਂ ਤੇ ਬਖਸ਼ਿਸ਼ ਸੀ ਉਹ ਤਾਇਆ ਜੀ ਸਾਰੇ ਮਹਾਂਪੁਰਖਾਂ ਦੇ ਤੇ ਦੂਜੇ ਸਨ ਸਤਿਕਾਰਯੋਗ ਬਾਬਾ ਰੂੜ ਸਿੰਘ ਜੀ ਜੋ ਮਹਾਂਪੁਰਖਾਂ ਦੇ ਪਿਤਾ ਜੀ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਅੱਗੇ ਬਾਬਾ ਰੂੜ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸਪੁੱਤਰ ਭਾਈ ਹਜ਼ਾਰਾ ਸਿੰਘ ਜੀ ਤੇ ਛੋਟੇ ਸਪੁੱਤਰ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇਹਨਾਂ ਮਹਾਂਪੁਰਖਾਂ ਨੇ ਜਨਮ ਲਿਆ ਬਾਬਾ ਰੂੜ ਸਿੰਘ ਸਾਹਿਬ ਜੀ ਦੇ ਘਰ ਜੋ ਬਰਮਾ ਦੇ ਵਿੱਚ ਫਰੰਟੀਅਰ ਦੇ ਵਿੱਚ ਫੋਰਸ ਵਿੱਚ ਰਹੇ ਕਾਫੀ ਸਮਾਂ ਉੱਥੇ ਆਪਣੀ ਜ਼ਿੰਦਗੀ ਬਤੀਤ ਕੀਤੇ ਜ਼ਿੰਦਗੀ ਬਤੀਤ ਕਰਦਿਆਂ ਹੋਇਆ ਘਰ ਵਿੱਚ ਰਹਿੰਦਿਆਂ ਕੁੱਝ ਸਮਾਂ ਬਤੀਤ ਕੀਤਾ ਮਹਾਂਪੁਰਖਾਂ ਨੇ ਛੋਟੀ ਅਵਸਥਾ ਸੀ 13 ਮਹੀਨਿਆਂ ਦੀ ਜਦੋਂ ਗੁਰੂ ਦੇ ਪਿਆਰੇ ਸਤਿਕਾਰਯੋਗ ਮਾਤਾ ਜੀ ਸਾਖਣ ਨੂੰ ਪਿਆਨਾ ਕਰ ਗਏ ਤੇ ਸਤਿਕਾਰਯੋਗ ਜੋ ਦਾਦੀ ਜੀ ਸਨ ਰਾਜ ਕੌਰ ਜੀ ਉਹਨਾਂ ਨੇ ਨੇ ਮਹਾਂਪੁਰਖਾਂ ਦੀ ਪਾਲਣਾ ਕੀਤੀ, ਪਰ ਕਾਲ ਕਰੇ ਕਿਸੇ ਨਾਲ ਲਿਹਾਜ ਨਹੀਂ ਕਰਦਾ, ਸਮਾਂ ਆਉਣ ਤੇ ਉਹ ਵੀ ਚੜ੍ਹਾਈ ਕਰ ਗਏ। ਤਾਂ ਫਿਰ ਕਿਸ਼ਨਪੁਰ ਵਿੱਚ ਜੋ ਸਤਿਕਾਰਯੋਗ ਭੂਆ ਜੀ ਸਨ, ਉਹਨਾਂ ਨੇ ਮਹਾਂਪੁਰਖਾਂ ਦੀ ਪਾਲਣਾ ਕੀਤੀ ਉੱਥੇ ਰਹਿ ਕਰਕੇ। ਸੋ ਇੱਕ ਮਹੰਤ ਸੀ ਗੁਰਮੁਖ, ਉਸਦੇ ਪਾਸੋਂ ਸੰਸਕ੍ਰਿਤ ਦੀ ਵਿਦਿਆ ਸਿੱਖੇ, ਹੋਰ ਗ੍ਰੰਥ ਵਿਦਾਰਥ ਯੋਗ ਵਿਦਾਰਥ ਆਦਿ ਕਰੇ। ਸੋ ਮੋਖ ਪੰਥ ਜੋ ਮੋਖ ਦੇ ਸਨ ਗ੍ਰੰਥ, ਉਹ ਵੀ ਗੁਰੂ ਦੇ ਪਿਆਰੇ ਵਿਦਿਆ ਪ੍ਰਾਪਤ ਕੀਤੀ ਹੈ। ਤੇ ਇਸੇ ਤਰ੍ਹਾਂ ਹੀ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ, ਤੇ ਇਸੇ ਤਰ੍ਹਾਂ ਗੁਰਬਲਾਸ ਸਿੰਘ ਤੇ ਦਸਵੀਂ ਪਾਤਸ਼ਾਹ ਜੀ ਦਾ, ਬਾਕੀ ਧਾਰਮਿਕ ਗ੍ਰੰਥਾਂ ਦੀ ਵਿਦਿਆ ਜਿਹੜੀ ਸੀ ਉਹ ਸੰਤ ਗਿਆਨੀ ਸੁੰਦਰ ਸਿੰਘ ਸਾਹਿਬ ਜੀ ਦੇ ਕੋਲ ਪਹੁੰਚ ਕਰਕੇ ਮਹਾਂਪੁਰਖਾਂ ਨੇ ਪ੍ਰਾਪਤ ਕੀਤੇ ਸੀ। ਔਰ ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ 17 ਸਾਲ ਦੀ ਉਮਰ ਵਿੱਚ ਮਹਾਂਪੁਰਖ ਵਾਪਸ ਮੁੜ ਕੇ ਆਏ ਸੀ ਕਿਸ਼ਨਪੁਰੇ ਤੋਂ। 18 ਸਾਲ ਦੀ ਉਮਰ ਵਿੱਚ ਮਹਾਂਪੁਰਖਾਂ ਦੀ ਸ਼ਾਦੀ ਹੋਈ, ਜੋ ਸਤਿਕਾਰ ਜੋ ਗੁਰਮੁਖਾਰੇ ਮਹਾਂਪੁਰਖਾਂ ਦੇ ਸਹੁਰਾ ਸਥਾਨ ਸਨ ਭਾਈ ਬਸੰਤ ਸਿੰਘ ਜੀ, ਉਹਨਾਂ ਦੇ ਸਪੁੱਤਰੇ ਮਹਾਂਪੁਰਖਾਂ ਦੇ ਘਰੋਂ ਮਾਤਾ ਕਿਸ਼ਨ ਕੌਰ ਜੀ, ਉਹਨਾਂ ਦੇ ਨਾਲ ਸ਼ਾਦੀ ਹੋਈ ਰਾਜੋਆਣੇ ਪਿੰਡ ਦੇ ਵਿੱਚ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਾਡਲਿਆਂ ਦੇ ਘਰ ਵਿੱਚ ਅੱਗੇ ਦੋ ਸਪੁੱਤਰ ਪੈਦਾ ਹੋਏ। ਸਤਿਕਾਰ ਦੇ ਵੱਡਿਆਂ ਦਾ ਨਾਮ ਸੀ ਭਾਈ ਕਰਤਾਰ ਸਿੰਘ ਜੀ, ਛੋਟਿਆਂ ਦਾ ਨਾਮ ਹੈ ਭਾਈ ਭਗਵਾਨ ਸਿੰਘ ਜੀ, ਜੋ ਇਸ ਵੇਲੇ ਰੁਦਰਪੁਰ ਦੇ ਵਿੱਚ ਰਹਿ ਕਰਕੇ ਖੇਤੀਬਾੜੀ ਦਾ ਕੰਮ ਕਰਦੇ ਹਨ। ਤੇ ਗੁਰੂ ਦੇ ਪਿਆਰੇ ਸਤਿਕਾਰ ਦੇ ਵੱਡੇ ਭਾਈ ਮਹਾਂਪੁਰਖਾਂ ਦੇ ਜਿਹੜੇ ਸਪੁੱਤਰ ਹਨ ਕਰਤਾਰ ਸਿੰਘ ਜੀ, ਉਹ ਉੱਥੇ ਰਹਿ ਕਰਕੇ ਖੇਤੀਬਾੜੀ ਦਾ ਕੰਮ ਕਰਦੇ ਹਨ। ਅੱਗੇ ਉਹਨਾਂ ਮਹਾਂਪੁਰਖਾਂ ਦੇ ਸਪੁੱਤਰਾਂ ਦਾ ਪਰਿਵਾਰ ਵਧੀ ਦੇਰ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰਬੰਧ ਬਹਾਲੀ, ਇਸ ਅਨੁਸਾਰ ਅੱਗੇ ਗੁਰੂ ਦੇ ਪਿਆਰੇ ਪਰਿਵਾਰ ਹੈ। ਉਹਨਾਂ ਦੇ ਵਿੱਚੋਂ ਗੁਰੂ ਪਿਆਰਾ ਜੋ ਮਹਾਂਪੁਰਖਾਂ ਦਾ ਪੋਤਰਾ ਹੈ, ਜਿਹਦਾ ਨਾਮ ਹੈ ਅਵਤਾਰ ਸਿੰਘ ਬਾਈ ਜੀ ਕਹਿ ਕਰਕੇ ਉਸ ਨੂੰ ਸਤਿਕਾਰ ਕੀਤਾ ਜਾਂਦਾ ਹੈ। ਸੋ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਹਨ, ਜੋ ਮਹਾਂਪੁਰਖਾਂ ਦੇ ਕਾਇਮ ਵਿੱਚ ਰਹਿ ਕਰਕੇ ਕੀਰਤਨ ਸਿੱਖਦੇ ਰਹੇ, ਮਗਰੋਂ ਬ੍ਰਹਮ ਵਿਦਿਆ ਦੀ ਦਾਤ ਨੂੰ ਜਿੰਨੀ ਕੁ ਸਤਿਗੁਰੂ ਨੇ ਕਿਰਪਾ ਕੀਤੀ ਉਹ ਪ੍ਰਾਪਤ ਕਰਕੇ ਚੰਗੇ ਗੁਰੂ ਦੇ ਪਿਆਰੇ ਕਥਾ ਕਰਨ ਵਾਲੇ ਗੁਰੂ ਪਿਆਰੇ ਬਣੇ ਹਨ। ਸਤਿਗੁਰੂ ਜੀ ਹੋਰ ਵੀ ਕਿਰਪਾ ਕਰਨ, ਉਹਨਾਂ ਨੂੰ ਆਤਮ ਸ਼ੈਨੀ ਬੁੱਧ ਬਖਸ਼ ਕਰਕੇ ਨਿਹਾਲ ਕਰਨ, ਜਿਸ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਯਾਦ ਸਦਾ ਲਈ ਦੁਨੀਆਂ 'ਚ ਤਹਿਕਦੀ ਰਹੇ, ਹਰ ਇੱਕ ਪ੍ਰਾਣੀ ਮਾਤਰ ਦੇ ਮਨ 'ਚ ਮਹਾਂਪੁਰਖਾਂ ਦਾ ਸਤਿਕਾਰ ਪਰਿਵਾਰ ਵੱਲੋਂ ਵੀ ਕਾਇਮ ਰਹੇ। ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨੂੰ ਆਦਿ ਸੰਗਤਾਂ ਨੂੰ ਵੀ ਮਹਾਂਪੁਰਖਾਂ ਵਰਗਾ ਜੀਵਨ ਬਖਸ਼ ਕਰਕੇ ਕਰਤਾਰਥ ਕਰਨ, ਐਸੀ ਕਾਲਣਾ ਕਾਲੇ। ਉਦੋਂ ਮੁੜ ਕੇ ਗੁਰੂ ਦੇ ਪਿਆਰਿਓ ਜਦੋਂ ਸਿੰਘ ਸਭਾ ਲਹਿਰ ਚੱਲੀ ਹੈ, ਉਸ ਦੇ ਵਿੱਚ ਮਹਾਨ ਸੇਵਾ ਮਹਾਂਪੁਰਖਾਂ ਨੇ ਕੀਤੀ। ਜਦੋਂ ਨਨਕਾਣਾ ਸਾਹਿਬ ਪਹੁੰਚੇ ਹਨ, ਉੱਥੇ ਜਾ ਕਰਕੇ ਨਜ਼ਾਰਾ ਤੱਕਿਆ, ਭਾਈ ਲਛਮਣ ਸਿੰਘ ਨੂੰ ਜਿੱਥੇ ਜੰਗ ਨਾਲ ਬੰਨ ਕੇ ਸਾੜਿਆ ਗਿਆ ਸੀ, ਭਾਈ ਦਲੀਪ ਸਿੰਘ ਨੂੰ ਪਾਠੇ 'ਚ ਝੋਕਿਆ ਗਿਆ, ਉਹ ਜਗ੍ਹਾ ਦੇਖ ਕਰਕੇ ਬੜਾ ਮਨ ਵਿੱਚ ਵੈਰਾਗ ਧਾਰਨ ਕੀਤਾ, ਬਾਣੀ ਦਾ ਹੋਰ ਅਭਿਆਸ ਕਰਨਾ ਸ਼ੁਰੂ ਕੀਤਾ। ਆਪ ਜੀ ਤੇ ਐਡੀ ਕਿਰਪਾ ਸੀ ਅਕਾਲ ਪੁਰਖ ਦੀ, ਕਾਇਆ ਕਾਹਰ ਸਿੰਘ ਜੀ ਤੋਂ ਸ੍ਰੇਸ਼ਟ ਗੁਰਮਤ ਦੀ ਸਿੱਖਿਆ ਦੇ ਗ੍ਰਾਹੀ ਹੋ ਕਰਕੇ 7 ਸਾਲ ਦੀ ਅਵਸਥਾ ਵਿੱਚ ਅਖੰਡ ਪਾਠੀ ਬਣ ਗਏ ਸਨ। ਜਦੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਿਆ ਕਰਦੇ, ਥੱਲੇ ਕੋਈ ਉੱਚਾ ਜਗ੍ਹਾ ਬਣਾਉਣ ਵਾਸਤੇ ਕੋਈ ਕੱਪੜਾ ਰੱਖ ਕਰਕੇ ਉਹਦੇ 'ਤੇ ਬੈਠ ਕਰਕੇ ਮਹਾਂਪੁਰਖ ਪਾਠ ਕਰਿਆ ਕਰਦੇ। 7 ਸਾਲ ਦੀ ਉਮਰ ਖੁਦ ਅਖੰਡ ਪਾਠੀ ਬਣ ਗਏ ਸੀ। ਐਸੀ ਕਿਰਪਾ ਮਹਾਂਪੁਰਖਾਂ 'ਤੇ ਅਕਾਲ ਪੁਰਖ ਨੇ ਕੀਤੀ ਸੀ। ਸੋ ਉਹਨਾਂ ਦੇ ਨਾਲ ਰਹਿ ਕਰਕੇ ਬ੍ਰਹਮ ਵਿਦਿਆ ਦੀ ਦਾਤ ਨੂੰ ਪ੍ਰਾਪਤ ਕੀਤਾ। ਸੋ ਜਿੰਨਾ ਚਿਰ ਸਤਿਗੁਰੂ ਨੇ ਸੁਭਾਗ ਬਖਸ਼ਿਆ, ਸੰਗਤ ਦੀ ਪ੍ਰਾਪਤੀ ਹੋਈ। ਹੋਰ ਵੀ ਗੁਰਮ ਪਿਆਰੇ ਭਾਈ ਜਥੇਦਾਰ ਗੁਰਦਾਰ ਸਿੰਘ ਜੀ ਬੋਪਾ ਰਾਏ ਵਾਲੇ, ਬਾਬਾ ਇਸੇ ਤਰ੍ਹਾਂ ਨਰਾਇਣ ਸਿੰਘ ਜੀ ਲਧਾਈਕਿਆਂ ਵਾਲੇ, ਬਾਈ ਹਜੂਰਾ ਸਿੰਘ ਜੀ, ਸੰਤ ਅਜੈਬ ਸਿੰਘ ਜੀ ਬੋਪਾ ਰਾਏ ਵਾਲੇ, ਹੋਰ ਇਹਨਾਂ ਤੋਂ ਲੈ ਕਰਕੇ ਕਾਲਕ ਗੁਰੂ ਤੇ ਗੁਰਸਿੱਖ ਪੜ੍ਹਦੇ ਰਹੇ, ਪਰ ਜੋ ਅਕਾਲ ਪੁਰਖ ਨੇ ਕਿਰਪਾ ਅਨੋਖੀ ਅਦੁੱਤੀ ਇਹਨਾਂ 'ਤੇ ਕੀਤੀ, ਉਹ ਕਥਨ ਤੋਂ ਬਾਹਰ ਹੈ। ਗੁਰੂ ਤੇ ਪਿਆਰਿਓ, ਸਮਾਂ ਆਇਆ, ਸਮਾਂ ਆਉਣ 'ਤੇ ਸਿਰੋਂ ਪਾਉ ਦੇਣ ਦੇ ਕਾਇਮ 'ਤੇ ਨਾਲ ਦੇ ਗੁਰਮੁਖਾਂ ਨੂੰ ਪ੍ਰੇਰਨਾ ਹੋਈ ਕਿ ਜਾਓ ਭਾਈ ਦਸਤਾਰ ਲੈ ਕੇ ਆਵੋ, ਅਸੀਂ ਅੱਜ ਬਖਸ਼ਿਸ਼ ਕਰਨੀ ਹੈ। ਪਰ ਜਦੋਂ ਮਨ ਵਿੱਚ ਪੂਰੀ ਬ੍ਰਹਮ ਗਿਆਨ ਦੀ ਦਾਤ ਕਿਸੇ ਦੇ ਇਸ਼ਟ ਨਾ ਹੋਵੇ, ਉਦੋਂ ਬਰਾਬਰ ਪੁਣੇ ਦੀ ਹੰਕਾ ਜ਼ਰੂਰ ਵਰ ਜਾਂਦੀ ਹੈ। ਇਹ ਦੁਬਧਾ ਘਰ ਬਹੁਤ ਗੱਲ, ਦੁਬਧਾ ਨੇ ਵੱਡਿਆਂ ਵੱਡਿਆਂ ਘਰਾਂ ਨੂੰ ਗਾਲ ਦਿੱਤਾ, ਭਾਵੇਂ ਅਭਿਆਸ ਕਰਿਆ ਕਰਦੇ ਸਨ, ਪਰ ਭਰੋਸੇ ਤੋਂ ਬਿਨਾਂ ਗੁਰੂ ਕੇ ਪਿਆਰੋ ਫਲ ਨਹੀਂ ਪੂਰਾ ਲੱਗਦਾ। ਹੰਕਾ ਹੋਣ ਦੇ ਕਾਰਨ ਊਣਤਾ ਹੀ ਰਹਿ ਜਾਂਦੀ ਹੈ। ਉਸ ਵੇਲੇ ਇਹ ਲਾਲਚ ਕੀਤਾ ਕਿ ਸਾਡੇ 'ਤੇ ਬਖਸ਼ਿਸ਼ ਕਿਉਂ ਨਹੀਂ ਕਰਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ, ਇਹ ਉਮਰ ਛੋਟੇ ਹਨ, ਇਹਨਾਂ ਨਾਲ ਇੰਨਾ ਪਿਆਰ ਕਿਉਂ ਪੈ ਗਿਆ? ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ ਇਸ ਖਿਆਲ ਨੂੰ ਮੁੱਖ ਰੱਖ ਕਰਕੇ ਦਸਤਾਰ ਦੇਣ ਤੋਂ ਤਾਲਾ ਬਾਲਾ ਕਰਨ ਲੱਗੇ। ਕਹਿੰਦੇ ਵੀ ਹੈ ਨਹੀਂ, ਜਾਂ ਫੇਰ ਲਿਆਵਾਂਗੇ। ਇਹ ਕਾਲਕੀ ਦੇ ਬਚਨ ਕਹੇ, ਮਹਾਂਪੁਰਖਾਂ ਨੇ ਸਮਝ ਲਿਆ ਕਿ ਇਹਨਾਂ ਨੇ ਮਨ 'ਚ ਕੁਝ ਖਿਆਲ ਹੋ ਰਿਹਾ ਹੈ। ਉਸ ਜਿਹੜਾ ਬਾਗ ਹੁੰਦਾ ਹੈ ਗੁਰੂ ਦੇ ਪਿਆਰਿਓ, ਆਮ ਕਰਕੇ ਕਈ ਵਾਰੀ ਰਾਜੀ ਵਾਜੋ ਵੀ ਉਸ ਵਿੱਚ ਮੰਨ ਲੈਂਦੇ ਹਨ, ਜਾਂ ਮਾਈਆਂ ਨੂੰ ਦਿੱਤੇ ਜਾਂਦੇ ਹਨ ਵਿਆਹ ਦੇ ਟਾਈਮ 'ਤੇ ਬੀਬੀਆਂ ਨੂੰ, ਉਹ ਹੀ ਲੈ ਕਰਕੇ ਤੇ ਇੱਕ ਸਰੋਂ ਦਾ ਬੂਟਾ ਸੀ। ਮਹਾਂਪੁਰਖ ਕਹਿਣ ਲੱਗੇ, ਭਾਈ ਆ ਫੁੱਲ ਲਿਆਓ ਤੋੜ ਕੇ। ਉਹ ਫੁੱਲ ਲੈ ਕਰਕੇ ਮਹਾਂਪੁਰਖਾਂ ਨੇ ਸੀਸ 'ਤੇ ਟੰਗ ਦਿੱਤੇ, ਕਹਿਣ ਲੱਗੇ ਭਾਈ ਇਹ ਬਸ ਸਮਝ ਲੈ, ਇਹ ਸਿਰੋਂ ਪਾਉ ਹੈ। ਇਸ ਤਰੀਕੇ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਇਹ ਬ੍ਰਹਮ ਗਿਆਨ ਦੀ ਜੋ ਸਤਿਗੁਰੂ ਕੰਮ ਨਹੀਂ ਕਰ ਸਕੇ, ਪਾਤਸ਼ਾਹ ਨੇ ਪ੍ਰਸਾਦ ਚਲਾਇਆ ਬ੍ਰਹਮ ਵਿਦਿਆ ਦੇ ਬਖਸ਼ਿਸ਼ ਦੁਨੀਆਂ ਵਿੱਚ ਪ੍ਰਗਟਾਉਣ ਦੀ, ਇਸ ਤਰੀਕੇ ਨਾਲ ਇਹ ਸੇਵਾ ਪ੍ਰਾਪਤ ਹੋਈ ਸੀ। ਕੁੱਝ ਸਮਾਂ ਐਸਾ ਵੀ ਆਇਆ ਸੀ ਮਹਾਂਪੁਰਖਾਂ ਦੇ ਟਾਈਮ 'ਚ, ਸਤਿਕਾਰਯੋਗ ਸੰਤ ਪ੍ਰਤਾਪ ਸਿੰਘ ਜੀ ਲੰਘੇ ਆਉਣ ਵਾਲੇ, ਜੋ ਕਾਫੀ ਸਮਾਂ ਵੱਡਿਆਂ ਸੰਤਾਂ ਦੇ ਗੜਬਈ ਰਹੇ ਹਨ। ਉਹਨਾਂ ਮਹਾਂਪੁਰਖਾਂ ਨੇ ਇੱਕ ਤੌਰ 'ਤੇ ਦੱਸਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਪਰਿਆ ਲੈਣ ਵਾਸਤੇ ਜਥੇਦਾਰ ਗੁਰਦਿਆਲ ਸਿੰਘ ਜੀ ਦੇ ਪਾਸ ਭੇਜਿਆ। ਉੱਥੋਂ ਉਹਨਾਂ ਵੀਰਾਂ ਨੇ ਇਹ ਉੱਤਰ ਕਰਾਰਾ ਦਿੱਤਾ, ਕਹਿਣ ਲੱਗੇ ਜੇ ਤੂੰ ਗਿਆਨੀ ਜੀ ਕੋਲ ਪੜ੍ਹਦਾ ਹੈ, ਸੰਤ ਸੁੰਦਰ ਸਿੰਘ ਜੀ ਨੂੰ ਗਿਆਨੀ ਜੀ ਕਹਿ ਕਰਕੇ ਬਹੁਤ ਸਤਿਕਾਰ ਕਰਦੇ ਸਨ, ਉਚਾਰਿਆ ਜਾਂਦਾ ਸੀ ਨਾਮ ਲੈ ਕਰਕੇ, ਕਹਿਣ ਲੱਗੇ ਜੇ ਤੂੰ ਗਿਆਨੀ ਜੀ ਕੋਲ ਪੜ੍ਹਦਾ ਹੈ ਤੇ ਸਾਡੇ ਕੋਲ ਕੀ ਲੈਣਾ ਹੈ, ਜਰਾ ਕਿਸੇ ਵਿੱਚ ਵਿਦਿਆ ਜਰਾ ਚਾਰ ਅੱਖਰ ਆ ਜਾਣ ਸਹੀ, ਉਹ ਹੰਗਤਾਂ ਦੇ ਗੱਡੇ ਲੱਭ ਕੇ ਤੁਰਿਆ ਫਿਰਦਾ, ਕਿਸੇ ਨੂੰ ਪਸੰਦ ਹੀ ਨਹੀਂ ਕਰਦਾ, ਪਰ ਜੇ ਸਤਿਗੁਰ ਦੀ ਕਿਰਪਾ ਹੋ ਜਾਵੇ ਤਾਂ ਸਿੰਗਲ ਪਰਸ ਪਾਰ ਫਰੇ ਪਰੇ ਫਲ ਚੱਕਰ ਬਕੀਤਾ ਸਤਿਗੁਰ ਦੀ ਕਿਰਪਾ ਕਰ ਦਿੰਦੇ ਹਨ, ਜੇ ਛੱਜੂ ਤਿਉਹਾਰ ਤੋਂ ਗੀਤਾ ਦੇ ਅਰਥ ਕਰਵਾ ਸਕਦੇ ਹੈ ਤੇ ਜਿਸ ਤੇ ਕਿਰਪਾ ਕਰਨ ਤੋਂ ਜੋ ਮਰਜ਼ੀ ਕਰਵਾ ਲੈਣ। ਮਹਾਂਪੁਰਖ ਉਦਾਸ ਹੋ ਕਰਕੇ ਜਰਾ ਕੁ ਵਾਪਸ ਮੁੜੇ, ਮਹਾਂਪੁਰਖ ਸੁੰਦਰ ਸਿੰਘ ਜੀ ਖਾਲਸਾ